ਸੁਖ ਸ੍ਰੀ ਗੁਰੂ ਅਮਰਦਾਸ ਹਿਰਦੈ ਤਤਿਆਉ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਸ੍ਰੀ ਅਰਜਨ ਬਿਗਨ ਨਾਨਕ ਨਾਸ਼ਕ ਸ੍ਰੀ ਗੁਰ ਹਰਿ ਗੋਬਿੰਦ ਸ਼ੁਭ ਸੁਮਤ ਪਰਕਾਸ਼ ਸ੍ਰੀ ਹਰਿ ਰਾਇ ਨਮੋ ਕਰ ਜੋ ਨਮੋ ਕਰ ਜੋ ਰੇ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾ ਪਰਮ ਕਰ ਪਰ ਪੁਨ ਪੁਨ ਸੀਸਾ ਜੀ
ਪੁਨ ਪੁਨ ਸੀਸਾ
ਬੰਦਾ ਬਾਰ ਬਾਰ ਜਗਦੀਸ਼ ਏਕੰਕਾਰ ਸਤਿਗੁਰ ਪ੍ਰਸਾਦ ਸਚ ਵਾਹਿਗੁਰੂ ਜੀ ਕੇ ਫਤਿਹ ਹੈ ਬਿਗਨ
ਬਿਨਾਸਨ ਸੋਏ
ਵਾਹਿਗੁਰੂ ਜੀ ਕੇ ਫਤਿਹ ਹੈ ਬਿਗਨ ਬਿਨਾਸਨ ਸੋਏ
ਚੋਪਈ ਦੂਤ ਜੋਧਪੁਰ ਤੇ ਚੱਲ ਆਇਓ ਅਰਪ ਉਪਾਇਨ ਸੀਸ ਨਿਵਾਯੋ ਆਇਸ ਪਾਏ ਸਭਾ ਮੈਂ ਥਿਰਿਓ ਹਾਥ ਜੋਰ ਕਰ ਬਿਨਤੀ ਕਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਰੱਖਿਅਕ ਵੈਰਾਗ ਦੀ ਮੂਰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਨ੍ਹਾਂ ਦੇ ਪਾਵਨ ਪਵਿੱਤਰ ਚਰਨ ਛੂਹ ਪ੍ਰਾਪਤ ਅਸਥਾਨ ਵਿਖੇ ਅਤੇ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਜੁੜ ਬੈਠੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਸੰਤਾ ਦੇ ਯੋਗ ਹੋ ਜੋ ਨਿਤਾ ਪ੍ਰਤ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਹਾਜ਼ਰੀ ਭਰ ਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਜਿੱਥੇ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਦੇ ਹੋ ਉੱਥੇ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰ ਰਹੇ ਹੋ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਰੱਬੀ ਬਾਣੀ ਦੇ ਹਰ ਜਸ ਕੀਰਤਨ ਸਰਵਣ ਕੀਤੇ ਹਨ ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਰਾਜਾ ਬਿਸ਼ਨ ਸਿੰਘ ਨੂੰ ਗੁਰੂ ਘਰ ਦੀ ਮਹਿਮਾ ਬਾਰੇ ਪਤਾ ਚੱਲਿਆ ਤਾਂ ਜਦੋਂ ਇੱਕ ਸਭਾ ਦੇ ਵਿੱਚ ਬੈਠੇ ਵਿਅਕਤੀ ਨੇ ਕਿ ਦੱਸਿਆ ਕਿ ਪਟਨਾ ਸ਼ਹਿਰ ਵਿਖੇ ਸਤਿਗੁਰੂ ਜੀ ਨੇ ਆਪਣਾ ਨਿਵਾਸ ਕੀਤਾ ਹੈ ਤਾਂ ਆਪਣਾ ਦੂਤ ਭੇਜਿਆ ਕਿ ਜਾਓ ਬੜੀ ਛੇਤੀ ਦੇ ਨਾਲ ਜਾਕਰ ਸਤਿਗੁਰੂ ਜੀ ਨੂੰ ਪਟਨਾ ਨਗਰ ਦੇ ਅੰਦਰ ਹੀ ਰੋਕਣਾ ਕਰੋ, ਮੇਰੇ ਵੱਲੋਂ ਬੇਨਤੀ ਕਰੋ ਕਿ ਸਤਿਗੁਰੂ ਪਾਤਸ਼ਾਹ ਜੀ ਕੁਛ ਸਮਾਂ ਹੋਰ ਰੁਕ ਜਾਣ, ਮੈਂ ਛੇਤੀ ਹੀ ਚੱਲ ਕੇ ਉਹਨਾਂ ਦੇ ਦਰਸ਼ਨ ਕਰਾਂਗਾ। ਸੋ ਇਸ ਪ੍ਰਕਾਰ ਦੇ ਨਾਲ ਭੇਜਿਆ ਹੋਇਆ ਦੂਤ ਪਟਨਾ ਨਗਰ ਦੇ ਅੰਦਰ ਪਹੁੰਚਿਆ ਹੈ। ਇਧਰ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਬਣਾਇਆ ਹੈ ਕਿ ਬ੍ਰਹਮਪੁੱਤਰ ਦਰਿਆ ਜਗਨਨਾਥਪੁਰੀ ਆਦਿਕ ਜਿਹੜੇ ਤੀਰਥ ਹਨ, ਹੋਰ ਵੀ ਜਿੱਥੇ ਜਿੱਥੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਹਨ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਆ, ਉਹ ਪਾਵਨ ਸਥਾਨਾਂ ਤੇ ਜਾਕਰ ਜੋ ਸਤਨਾਮ ਦਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਇਆ ਉਹ ਜਾ ਕੇ ਦ੍ਰਿੜ ਕਰਵਾਈਏ। ਸਿੱਖੀ ਦੇ ਪ੍ਰਚਾਰ ਦੇ ਵਿੱਚ ਵਾਧਾ ਕਰੀਏ, ਇਸ ਤਰ੍ਹਾਂ ਦੀ ਵਿਚਾਰ ਬਣਾਈ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਦੱਸਣਾ ਕੀਤਾ ਹੈ। ਇਧਰ ਪਰਿਵਾਰ ਦੇ ਵਿੱਚ ਖਬਰ ਪਹੁੰਚੀ, ਮਾਤਾ ਨਾਨਕੀ ਜੀ ਚੱਲ ਕੇ ਆਏ, ਕਹਿਣ ਲੱਗੇ ਮੈਨੂੰ ਪਤਾ ਚੱਲਿਆ ਪੁੱਤਰ ਜੀ ਤੁਸੀਂ ਅੱਗੇ ਹੋਰ ਦੇਸ਼ਾਂ ਵੱਲ ਜਾਣ ਦੀ ਤਿਆਰੀ ਕੀਤੀ ਹੈ ਤੇ ਮੈਂ ਆਪ ਜੀ ਨੂੰ ਦੇਖ ਕੇ ਮਨ ਦੇ ਅੰਦਰ ਸੁੱਖ ਪ੍ਰਾਪਤ ਕਰਦੀ ਹਾਂ ਤੇ ਜੇ ਤੁਸੀਂ ਚਲੇ ਜਾਓਗੇ ਫਿਰ ਮੈਂ ਆਪ ਜੀ ਨੂੰ ਕਿਵੇਂ ਦੇਖਾਂਗੀ। ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਕਿ ਆਪ ਜੀ ਇੱਥੇ ਹੀ ਆਪਣਾ ਡੇਰਾ ਰੱਖੋ, ਹਰ ਪ੍ਰਕਾਰ ਦੇ ਸੁੱਖ ਪ੍ਰਾਪਤ ਹੋਣਗੇ, ਕਿਉਂਕਿ ਪਟਨਾ ਨਗਰ ਦੀਆਂ ਸੰਗਤਾਂ ਨੇ ਵੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਅਗਰ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ, ਬਾਕੀ ਪਰਿਵਾਰ ਦਾ ਡੇਰਾ ਇੱਥੇ ਹੀ ਰਹਿਣ ਦਿਓ, ਇਸੇ ਘਰ ਦੇ ਵਿੱਚ ਅਸੀਂ ਸਾਰੇ ਜੋ ਆਪ ਜੀ ਦੀਆਂ ਇੱਥੋਂ ਦੀਆਂ ਸੰਗਤਾਂ ਹਨ ਚੱਲ ਕੇ ਆ ਕੇ ਇੱਥੇ ਮਾਤਾ ਜੀ ਦੇ ਚਰਨ ਪਰਸਾਂਗੇ ਅਤੇ ਸੇਵਾ ਕਰਕੇ ਸੁੱਖ ਪ੍ਰਾਪਤ ਕਰਾਂਗੇ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਮਾਤਾ ਜੀ ਆਪਣਾ ਡੇਰਾ ਇੱਥੇ ਰੱਖ ਕੇ ਤੁਸੀਂ ਇੱਥੇ ਹੀ ਹਰ ਪ੍ਰਕਾਰ ਦੇ ਆਪ ਜੀ ਨੂੰ ਸੁੱਖ ਪ੍ਰਾਪਤ ਹੋਣਗੇ। ਸਤਿਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ ਨੂੰ ਪਤਾ ਲੱਗਿਆ, ਰਾਤਰੀ ਦੇ ਸਮੇਂ ਜਦੋਂ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਣ ਤੇ ਬੈਠੇ ਹਨ ਤਾਂ ਮਾਤ ਗੁਜਰੀ ਜੀ ਵੀ ਚੱਲ ਕੇ ਆਏ, ਕਹਿਣ ਲੱਗੇ ਸਵਾਮੀ ਜੀ ਮੈਨੂੰ ਆਪ ਜੀ ਦੇ ਮਾਤਾ ਨਾਨਕੀ ਜੀ ਤੋਂ ਪਤਾ ਚੱਲਿਆ ਕਿ ਤੁਸੀਂ ਹੋਰ ਦੇਸ਼ਾਂ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਹੋ ਤਾਂ ਆਪਾਂ ਸਾਰੇ ਪਹਿਲਾਂ ਆਪਣਾ ਦੇਸ਼ ਪੰਜਾਬ ਨੂੰ ਛੱਡ ਕੇ ਵਿਦੇਸ਼ ਦੇ ਵਿੱਚ ਆ ਕੇ ਵਸੇ ਹਾਂ ਤੇ ਇੱਥੇ ਸਾਡਾ ਵਾਸਾ ਕਰਵਾ ਕੇ ਤੁਸੀਂ ਸਾਨੂੰ ਇੱਥੇ ਛੱਡ ਕੇ ਅੱਗੇ ਇਕੱਲਿਆਂ ਜਾਣਾ ਚਾਹੁੰਦੇ ਹੋ। ਤੁਸੀਂ ਵਿਚਾਰ ਕਰੋ ਮਨ ਦੇ ਅੰਦਰ, ਜਾਂ ਤਾਂ ਪਰਿਵਾਰ ਨੂੰ ਨਾਲ ਲੈ ਕੇ ਚੱਲੋ ਜਾਂ ਫਿਰ ਤੁਸੀਂ ਵੀ ਇੱਥੇ ਹੀ ਰੁਕਣਾ ਕਰੋ। ਤੇ ਆਪ ਜੀ ਦੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਜੋ ਬਚਨ ਕੀਤਾ ਹੈ ਕਿ ਮਹਾਬਲੀ ਯੋਧਾ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਸਰਵ ਸ਼ਕਤੀਆਂ ਨੂੰ ਧਾਰਨ ਕਰਕੇ ਆਪ ਜੀ ਦੇ ਗ੍ਰਹਿ ਵਿਖੇ ਉਸਦਾ ਆਗਮਨ ਹੋਣਾ ਹੈ। ਸੋ ਉਹ ਵੀ ਸਮਾਂ ਹੁਣ ਆਉਣ ਪਹੁੰਚਿਆ ਹੈ ਤੇ ਹੁਣ ਤੁਸੀਂ ਇੱਥੋਂ ਇਕੱਲਿਆਂ ਜਾਣ ਦੀ ਤਿਆਰੀ ਕੀਤੀ ਹੈ। ਸੋ ਮਾਤਾ ਗੁਜਰੀ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਉਹਨਾਂ ਬਚਨਾਂ ਤੇ ਪੂਰਨ ਵਿਸ਼ਵਾਸ ਅਤੇ ਭਰੋਸਾ ਰੱਖੋ, ਇੱਥੇ ਰਹਿ ਕੇ ਸੁੱਖ ਪ੍ਰਾਪਤ ਕਰੋ। ਜਦੋਂ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਆਗਮਨ ਹੋਵੇਗਾ, ਜਦੋਂ ਉਹਦੀ ਉਮਰਾ 5 ਸਾਲ ਦੀ ਹੋ ਜਾਵੇਗੀ, ਫਿਰ ਆਪਾਂ ਇੱਥੋਂ ਚੱਲ ਕੇ ਆਪਣੇ ਦੇਸ਼ ਵਿਖੇ ਜਾ ਕੇ ਸੁੱਖ ਤੇ ਆਨੰਦ ਦੇ ਨਾਲ ਰਹਿਣਾ ਕਰਾਂਗੇ। ਸੋ ਇਸ ਤਰ੍ਹਾਂ ਰਾਤਰੀ ਦਾ ਸਮਾਂ ਬਤੀਤ ਕੀਤਾ। ਅੰਮ੍ਰਿਤ ਵੇਲੇ ਸੋਚ ਇਸ਼ਨਾਨ ਕਰਕੇ ਦੀਵਾਨ ਸਜਿਆ ਸਤਿਗੁਰੂ ਪਾਤਸ਼ਾਹ ਜੀ ਦਾ। ਸਤਿਗੁਰੂ ਪਾਤਸ਼ਾਹ ਜੀ ਦੀਵਾਨ ਦੇ ਵਿਚ ਸੁਭਾਏ ਮਾਨ ਹਨ, ਮਾਨੋ ਜਿਵੇਂ ਤਾਰਿਆਂ ਦੇ ਪਰਿਵਾਰ ਨੂੰ ਚੰਦਰਮਾ ਸੁਖ ਦੇ ਰਿਹਾ ਹੋਵੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਸਿੱਖ ਸੰਗਤਾਂ ਨੂੰ ਸੁਖ ਤੇ ਆਨੰਦ ਬਖਸ਼ ਰਹੇ ਹਨ। ਆਓ ਅਗਲੇ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਜੋ ਪਈ ਦੂਤ ਜੋਧਪੁਰ ਤੇ ਚੱਲ ਆਇਓ।
ਇਧਰੋਂ ਰਾਜਾ ਬਿਸ਼ਨ ਸਿੰਘ ਦਾ ਭੇਜਿਆ ਹੋਇਆ ਦੂਤ ਜੋ ਪਟਨੇ ਨਗਰ ਦੇ ਅੰਦਰ ਪਹੁੰਚ ਚੁੱਕਾ ਹੈ, ਉਹ ਵੀ ਚੱਲ ਕੇ ਸਤਿਗੁਰੂ ਜੀ ਦੀ ਸ਼ਰਨ ਦੇ ਵਿਚ ਆਇਆ ਹੈ।
ਅਰਪ ਉਪਾਇਨ ਸੀਸ ਨਿਵਾਯੋ।
ਤੇ ਦੂਤ ਨੂੰ ਉਥੋਂ ਭੇਜਣ ਤੋਂ ਪਹਿਲਾਂ ਰਾਜਾ ਬਿਸ਼ਨ ਸਿੰਘ ਨੇ ਬਹੁਤ ਸਾਰੀਆਂ ਭੇਟਾਵਾਂ ਸਤਿਗੁਰੂ ਪਾਤਸ਼ਾਹ ਜੀ ਦੇ ਵਾਸਤੇ ਭੇਜਣਾ ਕੀਤੀਆਂ। ਉਹ ਸਾਰੀਆਂ ਭੇਟਾਵਾਂ ਲੈ ਕੇ ਇਹ ਰਾਜਾ ਬਿਸ਼ਨ ਸਿੰਘ ਦਾ ਭੇਜਿਆ ਹੈ ਦੂਤ ਸਤਿਗੁਰੂ ਜੀ ਦੇ ਚਰਨਾਂ ਚ ਹਾਜ਼ਰ ਹੋਇਆ ਹੈ।
ਆਇਸ ਪਾਏ ਸਭਾ ਮੈਂ ਥਿਰਿਓ।
ਹੁਣ ਜਦੋਂ ਗੁਰੂ ਪਾਤਸ਼ਾਹ ਜੀ ਦੀ ਆਗਿਆ ਨੂੰ ਪ੍ਰਾਪਤ ਹੋਈ, ਸਤਿਗੁਰੂ ਜੀ ਦੀ ਆਗਿਆ ਪਾ ਕੇ ਸਤਿਗੁਰੂ ਜੀ ਦਾ ਜਿੱਥੇ ਦੀਵਾਨ ਸਜਿਆ ਹੋਇਆ ਸੀ, ਜਿੱਥੇ ਸਾਰੀਆਂ ਸਿੱਖ ਸੰਗਤਾਂ ਜੁੜ ਬੈਠੀਆਂ ਸਨ, ਸਭਾ ਦੇ ਅੰਦਰ ਆਇਆ ਹੈ।
ਹੱਥ ਜੋੜ ਕਰ ਬੇਨਤੀ ਕਰਿਓ।
ਬੜੀ ਪ੍ਰੇਮ ਤੇ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਕੇ ਇਸ ਦੂਤ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਨਮਸਕਾਰ ਕੀਤੀ ਹੈ, ਬੇਨਤੀ ਕੀਤੀ ਹੈ।
ਬਿਸ਼ਨ ਸਿੰਘ ਮੈਂ ਪਾਲ ਵਿਸਾਲਾ।
ਹੁਣ ਇਹ ਦੂਤ ਜੋ ਰਾਜਾ ਬਿਸ਼ਨ ਸਿੰਘ ਨੇ ਆਪਣੀ ਬੇਨਤੀ ਇਸ ਨੂੰ ਕਹਿ ਕੇ ਭੇਜਿਆ ਸੀ, ਉਹ ਬੇਨਤੀ ਕਰਦਾ ਹੋਇਆ ਬੋਲਿਆ, ਕਹਿਣ ਲੱਗਾ ਕਿ ਸਤਿਗੁਰੂ ਜੀ ਬਿਸ਼ਨ ਸਿੰਘ ਜੋ ਵੱਡਾ ਇੱਕ ਸ਼ਕਤੀਸ਼ਾਲੀ ਰਾਜਾ ਹੈ,
ਕਰਿਓ ਆਪ ਕੇ ਪਦ ਪਰ ਪਾਲਾ।
ਉਹਨੇ ਆਪ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਮਨ ਦੇ ਅੰਦਰ ਪੂਰਨ ਤੇ ਵਿਸ਼ਵਾਸ ਤੇ ਭਰੋਸਾ ਧਾਰਨ ਕੀਤਾ ਹੈ।
ਅਧਿਕ ਪ੍ਰੇਮ ਤੇ ਬਿਨੇ ਬਖਾਨੀ।
ਸਤਿਗੁਰੂ ਪਾਤਸ਼ਾਹ ਜੀ ਜਦੋਂ ਤੋਂ ਆਪ ਜੀ ਦੀ ਮਹਿਮਾ ਬਾਰੇ ਰਾਜੇ ਬਿਸ਼ਨ ਸਿੰਘ ਨੇ ਸੁਣਿਆ ਹੈ, ਉਦੋਂ ਤੋਂ ਹੀ ਉਹਦੇ ਮਨ ਦੇ ਅੰਦਰ ਵੱਡਾ ਪ੍ਰੇਮ ਬਣਿਆ ਹੈ ਤੇ ਪ੍ਰੇਮ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਉਸਨੇ ਆਪਣੀ ਬੇਨਤੀ ਕਹਿ ਕੇ ਮੈਨੂੰ ਇੱਥੇ ਭੇਜਣਾ ਕੀਤਾ ਹੈ।
ਕੀਰਤ ਤੁਮਰੀ ਸੁਣੀ ਮਾਨੀ।
ਆਪ ਜੀ ਦੀ ਕੀਰਤੀ ਜੋ ਸਾਰੇ ਸੰਸਾਰ ਦੇ ਵਿਚ ਵਿਦਿਤ ਹੈ, ਸਾਰਾ ਸੰਸਾਰ ਆਪ ਜੀ ਦੀ ਕੀਰਤੀ ਨੂੰ ਜਾਣਦਾ ਹੈ। ਆਪ ਜੀ ਦੀ ਉਹ ਮਹਾਨ ਜੋ ਕੀਰਤੀ ਰਾਜੇ ਬਿਸ਼ਨ ਸਿੰਘ ਨੇ ਸੁਣੀ ਹੈ,
ਸ਼ਰਨ ਪਰੇ ਕੇ ਉਹ ਸਹਾਇਕ।
ਉਸਨੇ ਬੇਨਤੀ ਕੀਤੀ ਹੈ ਸ਼ਰਨ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਬਾਲ ਗੋਪਾਲਾ, ਕਿ ਮੈਂ ਆਪ ਜੀ ਦੀ ਸ਼ਰਨ ਵਿਚ ਹਾਂ, ਕਿਰਪਾ ਕਰੋ, ਕਿਰਪਾ ਕਰਕੇ ਸ਼ਰਨ ਪਏ ਦੇ ਮੇਰੇ ਸਹਾਇਕ ਬਣੋ, ਮੇਰੀ ਸਹਾਇਤਾ ਕਰੋ।
ਅਨਕ ਬਿਗਨ ਦਾਸਨ ਕੇ ਕਾਇਕ।
ਆਪ ਜੀ ਆਪਣੇ ਦਾਸਾਂ ਦੇ ਅਨੇਕਾਂ ਜਿਹੜੇ ਬਿਗਨ ਹਨ ਉਹਨਾਂ ਬਿਗਨਾਂ ਨੂੰ ਨਾਸ਼ ਕਰਨ ਵਾਲੇ ਹੋ, ਬਿਗਨਾਂ ਨੂੰ ਖਤਮ ਕਰਨ ਵਾਲੇ ਹੋ।
ਮਹਾ ਕਸ਼ਟ ਤੇ ਮੋਹੇ ਉਧਾਰੋ, ਦੀਨ ਬੰਦ ਨਿਜ ਬਿਰਧ ਸੰਭਾਰੋ।
ਮਹਾ ਕਸ਼ਟ ਤੇ ਮੋਹੇ ਉਧਾਰੋ, ਇੱਕ ਵੱਡਾ ਜੋ ਕਸ਼ਟ ਮੇਰੇ ਤੇ ਆਣ ਬਣਿਆ ਹੈ, ਕਿਰਪਾ ਕਰੋ ਉਸ ਕਸ਼ਟ ਤੋਂ ਮੈਨੂੰ ਆਪ ਹੱਥ ਦੇ ਕੇ ਬਚਾ ਲਵੋ। ਦੀਨ ਬੰਦ ਨਿਜ ਬਿਰਧ ਸੰਭਾਰੋ, ਆਪਣੇ ਬਿਰਧ ਦੀ ਸੰਭਾਲ ਕਰਦਿਆਂ ਸਦਾ ਹੀ ਦੀਨਾਂ ਤੇ ਕਿਰਪਾ ਕਰਨ ਵਾਲੇ ਸਤਿਗੁਰੂ ਜੀ ਆਪਣੇ ਬਿਰਧ ਦੀ ਸੰਭਾਲ ਕਰਦਿਆਂ ਮੇਰੀ ਲਾਜ ਰੱਖੋ, ਮੇਰੇ ਕਸ਼ਟ ਨੂੰ ਦੂਰ ਕਰੋ।
ਦਈ ਮੋਹਿਮ ਕਾਮਰੂ ਦੇਸ਼,
ਕਾਮ ਰੂਪ ਜਿਹੜਾ ਦੇਸ਼ ਹੈ ਜਿਹਨੂੰ ਜਿੱਤਣ ਦੇ ਵਾਰ ਵਾਸਤੇ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਕਿਸੇ ਤੋਂ ਸਰ ਨਹੀਂ ਹੋਇਆ, ਤੇ ਕਾਮ ਰੂਪ ਦੇਸ਼ ਨੂੰ ਸਰ ਕਰਨ ਦੇ ਵਾਸਤੇ ਮੈਂ ਜਿਹੜੀ ਮੁਹਿੰਮ ਹੈ ਸ਼ੁਰੂ ਕੀਤੀ ਹੈ, ਜੰਗ ਦੀ ਤਿਆਰੀ ਕੀਤੀ ਹੈ।
ਮਹਾਬਲੀ ਹਮ ਪਰ ਤੁਰ ਕੇਸ਼,
ਕਾਮ ਰੂਪ ਦਾ ਜਿਹੜਾ ਕਾਮ ਰੂਪ ਦੇਸ਼ ਦਾ ਬਾਦਸ਼ਾਹ ਹੈ ਤੁਰਕੇਸ਼ਵਰ, ਉਹ ਬੜਾ ਮਹਾਬਲੀ ਹੈ, ਉਸ ਨੂੰ ਅੱਜ ਤੱਕ ਕੋਈ ਵੀ ਜਿੱਤ ਨਹੀਂ ਸਕਿਆ, ਬੜਾ ਮਹਾਬਲੀ ਉਹ ਬਾਦਸ਼ਾਹ ਹੈ।
ਤਿੰਨਕੇ ਸੰਗ ਜੰਗ ਨੇ ਬਣੇ,
ਉਹਦੇ ਨਾਲ ਅੱਜ ਤੱਕ ਕੋਈ ਵੀ ਜਾ ਕੇ ਅੜ ਕੇ ਜੰਗ ਨਹੀਂ ਕਰ ਸਕਿਆ।